ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਤਮਕ ਸਤਸੰਗਤ, ਜੋ ਪ੍ਰੇਮ ਡੋਰੀ ਜਾਂ ਪ੍ਰੀਤ ਡੋਰੀ ਪਰਮਾਤਮਾ ਨੇ ਸਾਡੇ ਅੰਤਰ ਆਤਮੇ ਪਾਈ ਹੈ, ਉਸਨੂੰ ਬੁੱਝਣ ਨਾਲ ਹੋ ਸਕਦੀ ਹੈ। ਇਸੇ ਪ੍ਰੀਤ ਡੋਰੀ ਨੂੰ ਬੁੱਝਣਾ ਹੀ ਇਲਾਹੀ ਧਰਮ ਹੈ, ਅਤੇ ਇਸਨੂੰ ਬੁੱਝ ਕੇ ਇਸ ਦੇ ਪਾਣੇ ਵਿੱਚ ਚੱਲਣਾ, ਇਹ ਹੁਕਮ ਰਜਾਈ ਚੱਲਣਾ ਹੈ। ਜੇ ਅਸੀਂ ਇਸ ਪ੍ਰੀਤ ਡੋਰੀ ਨੂੰ ਬੁੱਝ ਲਈਏ ਜੋ ਸਾਡੇ ਅੰਤਰ ਆਤਮੇ ਹੈ, ਤਾਂ ਇਸ ਦੇ ਪਾਣੇ ਵਿੱਚ ਚੱਲੀਏ ਤਾਂ ਇਹ ਸਿੱਧਾ ਸਾਨੂੰ ਪਰਮਾਤਮਾ ਦੇ ਚਰਨਾਂ ਵਿੱਚ ਲਿਜਾਏਗੀ। ਹੋਰ ਕਿਸੇ ਫਿਰ ਗਿਆਨ ਧਿਆਨ ਦੀ ਸਾਨੂੰ ਲੋੜ ਨਹੀਂ ਰਹੇਗੀ। ਪਰ ਇਹ ਪ੍ਰੀਤ ਡੋਰੀ ਕਿਵੇਂ ਸਾਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜਦੀ ਹੈ ਜਾਂ ਮਿਲਾਉਂਦੀ ਹੈ, ਅਤੇ ਕਿਵੇਂ ਇਸ ਨੂੰ ਬੁੱਝਣਾ ਹੈ, ਇਹ ਅੱਜ ਦਾ ਮੁੱਖ ਵਿਸ਼ਾ ਹੈ ਗੁਰਬਾਣੀ ਵਿਚਾਰ ਦਾ ਲੇਖ ਦਾ। ਆਓ ਪਿਆਰ ਨਾਲ ਸਰਵਣ ਕਰੀਏ। ਧਰਮ ਜਾਂ ਮਜ਼ਹਬ ਭਾਗ ਦੂਜਾ। ਇਸ ਲੜੀ ਦੇ ਪਹਿਲੇ ਭਾਗ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਅਕਾਲ ਪੁਰਖ ਪ੍ਰੇਮ ਸਰੂਪ ਹੈ, ਸਾਰੀ ਕਾਇਨਾਤ ਵਿੱਚ ਇਲਾਹੀ ਜੋਤ ਪ੍ਰਵੇਸ਼ ਹੈ, ਅਤੇ ਇਲਾਹੀ ਪ੍ਰੇਮ ਸਵੈਪਨਾ ਸਾਰੀ ਕਾਇਨਾਤ ਵਿੱਚ ਓਤ ਪੋਤ ਰਵ ਰਹੀ ਭਰਪੂਰ ਹੈ। ਇਸ ਪ੍ਰੇਮ ਸਵੈਪਨਾ ਦੀ ਪ੍ਰੀਤ ਡੋਰੀ ਵਿੱਚ ਕਾਇਨਾਤ ਦਾ ਜ਼ਰਾ ਜ਼ਰਾ ਪਰੋਤਾ ਹੋਇਆ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਇਸ ਇਲਾਹੀ ਪ੍ਰੀਤ ਡੋਰੀ ਦੀ ਅਮਿਟਵੀ ਸੂਖਮ ਖਿੱਚ ਨਾਲ ਹਰ ਇੱਕ ਜੀਵ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾ ਰਿਹਾ ਹੈ। ਇਹ ਗੁਪਤ ਇਲਾਹੀ ਖਿੱਚ, ਇਹ ਕਾਂਖੀ ਪ੍ਰੀਤ ਡੋਰੀ, ਪ੍ਰੇਮ ਤਾਂਗ, ਪ੍ਰੇਮ ਸਵੈਪਨਾ, ਇਹ ਬਿਰਹਾ ਦੀ ਤਾਂਗ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੁਕਮ ਹੈ। ਇਸੇ ਗੁਪਤ ਆਤਮਕ ਪ੍ਰੀਤ ਡੋਰੀ ਨੂੰ ਬੁੱਝਣਾ, ਚੀਨਣਾ, ਪਹਿਚਾਨਣਾ, ਮਹਿਸੂਸ ਕਰਨਾ, ਇਸ ਨੂੰ ਅਨੁਭਵ ਕਰਨਾ ਹੀ ਹਰ ਇੱਕ ਜੀਵ ਦਾ ਆਪੋ ਆਪਣਾ ਨਿੱਜੀ ਧਰਮ ਹੈ। ਉਹ ਜੋ ਪ੍ਰੀਤ ਡੋਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਪ੍ਰਵਿਰਤ ਹੈ, ਉਸਨੂੰ ਬੁੱਝਣਾ, ਮਹਿਸੂਸ ਕਰਨਾ, ਉਸਨੂੰ ਅਨੁਭਵ ਕਰਨਾ ਹੀ ਹਰ ਇੱਕ ਦਾ ਆਪੋ ਆਪਣਾ ਨਿੱਜੀ ਧਰਮ ਹੈ। ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਇਸੇ ਇਲਾਹੀ ਪ੍ਰੇਮ ਖਿੱਚ ਦੇ ਜਵਾਬ ਵਿੱਚ ਆਪਣੇ ਸੋਹਮੇ ਅਕਾਲ ਪੁਰਖ ਵੱਲ ਖਿੱਚੇ ਜਾਣਾ ਹੀ ਹੁਕਮ ਰਜਾਈ ਚੱਲਣਾ ਹੈ। ਪਹਿਲੇ ਬੁੱਝਣਾ, ਬੁੱਝ ਕੇ ਫਿਰ ਜਿਵੇਂ ਸਾਨੂੰ ਉਹ ਖਿੱਚ ਰਹੀ ਹੈ ਉਸੇ ਅਨੁਸਾਰ ਹੀ ਖਿੱਚੇ ਜਾਣਾ, ਇਹ ਹੈ ਹੁਕਮ ਰਜਾਈ ਚੱਲਣਾ। ਇਸ ਇਲਾਹੀ ਪ੍ਰੇਮ ਖਿੱਚ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਸੁਰ ਹੋ ਕੇ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾਣਾ ਹੀ ਸਾਰੇ ਜੀਵਾਂ ਦਾ ਇੱਕੋ ਇੱਕ ਸੱਚਾ ਆਤਮਕ ਧਰਮ ਹੈ। ਇਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੀ ਸਾਰੀ ਕਾਇਨਾਤ ਦਾ ਅੰਤਰੀਵ, ਨਿਰਮਲ, ਸੱਚਾ ਸੁੱਚਾ, ਸ੍ਰੇਸ਼ਟ, ਇੱਕੋ ਇੱਕ ਅਟਲ, ਜੁਗੋ ਜੁਗ ਥਰ ਥਰਾਉਂਦਾ, ਜੀਉਂਦਾ ਜਾਗਦਾ, ਰੁਣ ਚੁਣ ਲਾਉਂਦਾ ਸਰਬਗ ਇਲਾਹੀ ਧਰਮ ਹੈ। ਇਹ ਨਾਲ ਲਿਖਿਆ ਹੋਇਆ ਹੁਕਮ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਇਸ ਇਲਾਹੀ ਪ੍ਰੇਮ ਪਦਾਰਥ ਦੇ ਪ੍ਰਕਾਸ਼ ਅਤੇ ਪ੍ਰਵਿਰਤੀ ਨੂੰ ਹੀ ਨਾਮ, ਸ਼ਬਦ, ਪ੍ਰੀਤ, ਪ੍ਰੇਮ, ਬਿਰਹੋਂ, ਰਸ, ਰੰਗ, ਚਾਓ, ਸੁੱਖ, ਸ਼ਾਂਤੀ, ਖੇੜਾ, ਦੀਨ, ਇਮਾਨ, ਧਰਮ ਪਰਮਾਰਥ ਕਿਹਾ ਗਿਆ ਹੈ। ਇਸੇ ਤਰ੍ਹਾਂ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਖਾ ਕੇ ਨਾਮ ਜਪਣਾ, ਨਾਮ ਧਿਆਉਣਾ, ਸਿਮਰਨ ਕਰਨਾ, ਭਜਨ ਕਰਨਾ, ਸ਼ਬਦ ਕਮਾਉਣਾ, ਸਿਫਤ ਸਲਾਹ ਕਰਨੀ, ਕੀਰਤਨ ਕਰਨਾ, ਸੇਵਾ ਕਰਨੀ, ਆਪਾ ਵਾਰਨਾ, ਬਿਰਹਾਂ ਵਿੱਚ ਸੜਨਾ, ਸ਼ੁਕਰ ਕਰਨਾ, ਭੈ ਵਿੱਚ ਰਹਿਣਾ, ਅਰਦਾਸ ਕਰਨੀ ਹੀ ਨਾਲ ਲਿਖੇ ਇਲਾਹੀ ਧਰਮ ਨੂੰ ਕਮਾਉਣਾ ਹੈ। ਕੇਂਦਰੀ ਨੁਕਤਾ ਹੈ ਕਿ ਪ੍ਰੀਤ ਡੋਰੀ ਦੀ ਖਿੱਚ ਨੂੰ ਮਹਿਸੂਸ ਕਰਕੇ, ਜੇ ਸੇਵਾ ਕਰਦੇ ਹਾਂ ਪ੍ਰੀਤ ਡੋਰੀ ਦੀ ਖਿੱਚ ਨੂੰ ਮਹਿਸੂਸ ਕਰਕੇ, ਜੇ ਸਿਮਰਨ ਵੀ ਉਸੇ ਖਿੱਚ ਦੇ ਅਧੀਨ ਕਰਦੇ ਹਾਂ, ਆਪਾ ਵਾਰਦੇ ਹਾਂ, ਸ਼ੁਕਰ ਕਰਦੇ, ਇਹ ਸਭ ਕੁਝ ਆਤਮਕ ਧਰਮ ਨੂੰ ਕਮਾਉਣਾ ਹੈ। ਪਰ ਨੁਕਤਾ ਉਹੀ ਹੈ ਕਿ ਪਹਿਲਾਂ ਪ੍ਰੇਮ ਡੋਰੀ ਦੀ ਖਿੱਚ ਨੂੰ ਮਹਿਸੂਸ ਕਰਨਾ ਹੈ, ਫਿਰ ਸਾਰੇ ਉੱਪਰਲੀ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਕਰਮ ਧਰਮ ਸੱਚ ਸਾਚਾ ਨਾਮ, ਮਾਈ ਮੇਰੇ ਮਨ ਕੀ ਪ੍ਰੀਤ, ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀਤ। ਧਰਮ ਦ੍ਰਿੜੋ ਅਰ ਨਾਮ ਤੇ ਆਵੋ, ਸਿਮਰਤ ਨਾਮ ਦ੍ਰਿੜਾਇਆ। ਹਰ ਕੋ ਨਾਮ ਲੈ ਉੱਤਮ ਧਰਮਾ, ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ। ਕਲ ਮੈਂ ਏਕ ਨਾਮ ਕਿਰਪਾ ਨਿਤ, ਜਾਏ ਜਪੈ ਗਤ ਪਾਵੈ, ਔਰ ਧਰਮ ਤਾਂ ਕਹਿ ਸਮਨਾਹਿਨ, ਇਹ ਬਿਦ ਬੇਦ ਬਤਾਵੈ। ਜਤ संजम तीरथ ऊना जुगा का तरम है, कल मैं कीरत हरनामा। 84 लखजूना अनजाणे अते अपोल ही रजाई अकाल पुरख दे हुकम विच परविरत हन, इसलिए उन्हां दियां संखेप अते अणमंगियां लोड़ां दी सहज सुभाए पूर्ति हो रही है। पछ पशु नगनाग निरादप सर्व समय सबको प्रतिपारे, जान को देत अजान को देत जमीन को देत जमान को दे हैं। कोट ब्रह्मण को ठाकर स्वामी सर्व जिया का दाता रे, प्रतिपाल नित सार संभाल एक गुण नहीं मूर्ख जाता रे। ना कर चिंत चिंता है करते, हर देव है जलथल जनता सबते, अचिंत दान दे प्रभ मेरा विच पाथर कीट पखाणी है। इसे तरह इंसान दे बच्चे नू भी मां दे पेट विच निम्मण तो लैके जन्म तो मगरों पोली अवस्था ताई मां दी ममता दे जरिए लोड़ींदी खुराक दाता आदि अणमंगियां ही प्राप्त हो रही हैं अते उसकी अपोल ही परवरिश हो रही है, क्योंकि पोला है हुक्म विच विघन नहीं पा सकता, सियाणप नहीं है, इस करके उस दी अणमंगियां दाता पोली अवस्था तक अपने आप प्राप्त होंदियां रहिंदियां हैं। माता के उदर में प्रतपाल करे सो क्यों मनो क्यों विसारी है ए वरदाता जे अगन में आहार पहुंचावे, उसनू के पो न सकी जिसनू अपनी लिवलावे। पर जद बच्चा स्याणा हुंदा जांदा है ते अपनी स्याणप अते चतराई नाल इलाही हुक्म दी रवानगी विच विघन पाउंदा है तां इलाही दाता दी प्रणाली विच रुकावट पै जांदी है अते होमै दे परम भुलावे विच कर्म करदा है। इस तरह वह अपनी सियाणप द्वारा इलाही बरकतां तो वांझा रहिंदा है। जिवें कि उपर विचारिया गया है कि निम्मण तो लैके जमण तक बच्चा माता दे पेट विच रहिंदा है, इस अवस्था विच वह अग्नि दे घेरे विच है, इस तपश अते सेक तो वह खुद किसी तरह भी अपना बचाव नहीं कर सकता, परंतु किरपालू करता दी मेहर है कि वह जीव की इस अचेत अवस्था विच भी रक्षा करता है। उस अग्नि विच भी वह शांत अते सुखी है क्योंकि आत्मकला द्वारा माता दे पेट विच उसका बचाव हो रहा है। और की बात कहां कहतो सो पेट ही के पट बीच बचावे, मात गर्भ में आपन सिमरन दे तैं तुम राखन हारे। जन्म उपरंत इंसान अज्ञानता कारण माया दे संपर्क विच आ जाता है। वो लिव जो उसकी परमात्मा नाल माता दे गर्भ विच जुड़ी होंदी है टुट के माया नाल जुड़ जाती है, करते तो बेमुख हो जाता है अते माया दे हुक्म विच तुर पैंदा है, मोह ते तृष्णा दे वस पै जाता है। वास्तव विच ए माया भी मां दे पेट की अग्नि वांग तपावण वाली है, परंतु इंसान अपनी सियाणप अधीन इस अग्नि की असलियत नूं नहीं समझदा अते ना ही वह समझना चाहता है, ना समझना चाहता है। उसनूं तां दूजा भाव ही चंगा लगता है जिस कारण प्रभु विसर जाता है। माया दा किलिया दूजे भाव दा खिचिया ऐसा तिलकदा है कि तिलकदा रसातल नूं जा पहुंचता है। गुरबाणी इसनूं सिख्या देंदी है, पर यह तां अपने आप नूं ही वड्डा सियाणा समझदा है ते होर किसे सिख्या दी लोड़ ही नहीं समझदा। जैसी अगन उदर में तैसी बाहर माया, माया अगन सब इको जेई करत है खेल रचाया, जां तिस पाणा तां जमया परवार पल्ला पाया, लिव छुड़की लगी तृष्णा माया अमर वरताया, ए माया जित हर विसरै मोह उपजै भाव दूजा लाया। इस तरह सियाणा बच्चा इलाही सहज रवानगी तो टुट के अपने नाल लिखे अंतरीव निजी धर्म तो बेमुख हो जाता है अते इलाही पाणे विचों निकल के अपने पाणे विच विचर के दुखी होंदा है। अपने पाणे जो चले पाई विछड़ चोटा खावे, जब लग हुक्म न बूझता तब ही लो दुखिया, हुक्म न जाने बहुता रोवे अंदर धोखा नींद न सोवे, मनमुख हुक्म न जाननी तिन मारे जम जंदार, नानक हुक्म न बूझई अंधा कई ऐ सोए, जो हुक्म न बूझे खसम का सोई नर कच्चा। इस तरह इंसान अपनी होमे दे परम भुलावे विच अपने करते अकाल पुरख नूं भुल के हुक्म रूपी नाल लिखे इलाही धर्म तो बेखबर अनजाण अवेसला बेपरवाह होके अज्ञानता दे हनेर विच विचरदा है ਅਤੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਦੇ ਕਾਨੂੰਨ ਵਿੱਚ ਪ੍ਰਵਿਰਤ ਹੁੰਦਾ ਹੈ। ਇਸ ਤੱਤ ਰੂਪੀ ਇਲਾਹੀ ਧਰਮ ਤੋਂ ਬੇਮੁੱਖ ਹੋ ਕੇ ਜੋ ਵੀ ਹੋਰ ਕਰਮ ਧਰਮ ਕਰਦਾ ਹੈ ਸਭ ਫੋਕਟ ਹੈ ਤੇ ਨਿਫਲ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੂਟ ਹੈ। ਕਰਮ ਧਰਮ ਅਨੇਕ ਕਿਰਿਆ ਸਭ ਉੱਪਰ ਨਾਮ ਆਚਾਰ। ਕਲ ਮੈਂ ਇੱਕ ਨਾਮ ਕਿਰਪਾ ਨਿਤ ਜਾਏ ਜਪੈ ਗਤ ਪਾਵੇ ਔਰ ਧਰਮ ਤਾਂ ਕੇ ਸਮਨਾਹਿਨ ਇਹ ਬਿਦ ਬੇਦ ਬਤਾਵੇ। ਜਦ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ ਕਲ ਮੈਂ ਕੀਰਤ ਹਰ ਨਾਮਾ ਜੇ ਜਾਣਸ ਬ੍ਰਹਮੰ ਕਰਮੰ ਸਫੋਕੁਰ ਨਿਸ਼ਚੋ ਕਰਮੰ। ਸਾਚ ਧਰਮ ਨਹੀਂ ਪਾਵੇ ਡੀਠਾ ਝੂਠ ਮੋ ਝੂਠ ਤੋ ਸਿਉਂ ਰਚਿਓ ਮੀਠਾ। ਤੀਰਥ ਕਰੈ ਬਰਤ ਫੁਨ ਰਾਖੈ ਨੈ ਮਨੁਆ ਬਸ ਜਾਂ ਕਹਿ ਨੇ ਫੁਲ ਧਰਮ ਤਾਏ ਤੁਮ ਮਾਨੋ ਸਾਚ ਕਹਿਤ ਮੈਂ ਯਾਂ ਕੋ। ਜਿਨ ਆਤਮ ਤਤ ਨ ਚੀਨਿਆ ਸਭ ਫੋਕਟ ਕਰਮ ਧਰਮ ਅਭੀਨਿਆ। ਗੁਰੂ ਰੁਪਿਆਰੀ ਸਾਧ ਸੰਗਤ ਜੀ ਪਿੱਛੇ ਅਸੀਂ ਪੜ੍ਹਿਆ ਕਿ ਇਸ ਪ੍ਰੀਤ ਦੋਰੀ ਨੂੰ ਅਨੁਭਵ ਕਰਕੇ ਇਸ ਦੀ ਖਿੱਚ ਵਿੱਚ ਅਸੀਂ ਜੋ ਵੀ ਕਰਦੇ ਹਾਂ ਸੇਵਾ ਸਿਮਰਨ ਬਿਰਹੋਂ ਦੀ ਤਾਂਗ ਸ਼ੁਕਰ ਅਰਦਾਸ ਸਭ ਆਤਮਕ ਧਰਮ ਨੂੰ ਕਮਾਉਣਾ ਹੈ ਅਤੇ ਜੇ ਇਸ ਹੁਕਮ ਨੂੰ ਭੁਲਾ ਕੇ ਜੋ ਕੁਛ ਕਰਦੇ ਹਾਂ ਉਹ ਸਭ ਫੋਕਟ ਧਰਮ ਬਣ ਜਾਂਦਾ ਹੈ। ਤਾਂ ਤੇ ਕਿਤਨਾ ਜ਼ਰੂਰੀ ਹੈ ਕਿ ਪਹਿਲਾਂ ਤਾਂ ਅਸੀਂ ਆਪਣੇ ਨਾਲ ਲਿਖੇ ਅੰਤਰੀਵ ਹੁਕਮ ਨੂੰ ਬੁਝੀਏ ਆਪਣੀ ਪ੍ਰੀਤ ਡੋਰੀ ਨੂੰ ਮਹਿਸੂਸ ਕਰੀਏ। ਸੋ ਉਸ ਲਈ ਸਾਧਨ ਕੀ ਹੈ ਸ਼ਬਦ ਸੁਰਤ ਦੀ ਕਮਾਈ। ਕਿਉਂਕਿ ਜਦ ਅਸੀਂ ਅਕਾਲ ਪੁਰਖ ਜਾਂ ਉਸਦੇ ਪ੍ਰਕਾਸ਼ ਰੂਪ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ ਪ੍ਰਕਾਸ਼ ਰੂਪ ਸ਼ਬਦ ਪ੍ਰਕਾਸ਼ ਰੂਪ ਸ਼ਬਦ ਜਾਂ ਨਾਮ ਨੂੰ ਜਪਦੇ ਹਾਂ ਯਾਦ ਕਰਦੇ ਹਾਂ ਅਰਾਧਦੇ ਹਾਂ ਸਿਮਰਨ ਕਰਦੇ ਹਾਂ ਧਿਆਉਂਦੇ ਹਾਂ ਉਸਦੇ ਗੁਣ ਗਾਉਂਦੇ ਹਾਂ ਸਿਫਤ ਸਲਾਹ ਕਰਦੇ ਹਾਂ ਕੀਰਤਨ ਕਰਦੇ ਹਾਂ ਸ਼ਬਦ ਨੂੰ ਕਮਾਉਂਦੇ ਹਾਂ ਤਾਂ ਸਾਡੇ ਮਨ ਦਾ ਸੁਰਤੀ ਦੁਆਰਾ ਆਤਮਕ ਮੇਲ ਹੁੰਦਾ ਹੈ। ਜਿਵੇਂ ਬਿਜਲੀ ਦੀਆਂ ਤਾਰਾਂ ਦਾ ਮੇਲ ਸੂਖਮ ਫਿਊਜ਼ ਤਾਰ ਨਾਲ ਹੁੰਦਾ ਹੈ ਅਤੇ ਜਦ ਇਹ ਫਿਊਜ਼ ਤਾਰ ਟੁੱਟ ਜਾਵੇ ਜਾਂ ਸੜ ਜਾਵੇ ਤਾਂ ਤਾਰਾਂ ਦਾ ਮੇਲ ਵੀ ਟੁੱਟ ਜਾਂਦਾ ਹੈ ਅਤੇ ਬਿਜਲੀ ਦੀ ਰਵਾਨਗੀ ਰੁਕ ਜਾਂਦੀ ਹੈ ਅਤੇ ਅਸੀਂ ਬਿਜਲੀ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ ਫਿਊਜ਼ ਤਾਰ ਹੀ ਸਾਰੀਆਂ ਬਰਕਤਾਂ ਜਾਂ ਜ਼ਰੀਆ ਦਾ ਸਾਧਨ ਹੈ। ਇਸੇ ਤਰ੍ਹਾਂ ਸੂਖਮ ਸੁਰਤ ਹੀ ਜੀਵ ਅਤੇ ਨਾਮ ਜਾਂ ਸ਼ਬਦ ਦੇ ਵਿਚਕਾਰ ਦੋਹਾਂ ਨੂੰ ਮੇਲਣ ਵਾਲੀ ਪ੍ਰੀਤ ਤਾਰ ਹੈ। ਇਹ ਸੁਰਤ ਸ਼ਬਦ ਦਾ ਮੇਲ ਹੀ ਜੀਵ ਦਾ ਅੰਤਰਾਤਮੇ ਇਲਾਹੀ ਧਰਮ ਹੈ। ਕਿਉਂਕਿ ਅਸੀਂ ਪਿੱਛੇ ਪੜ੍ਹਿਆ ਕਿ ਪ੍ਰੀਤ ਡੋਰੀ ਦੀ ਪ੍ਰਗਟਾਵਾ ਜਾਂ ਪ੍ਰਵਿਰਤੀ ਹੈ ਇਹ ਸ਼ਬਦ ਅਤੇ ਜਦੋਂ ਅਸੀਂ ਸੂਖਮ ਸੁਰਤ ਨਾਲ ਇਸ ਸ਼ਬਦ ਨੂੰ ਬੁੱਝ ਲੈਂਦੇ ਹਾਂ ਤਾਂ ਉਸ ਪ੍ਰੀਤ ਡੋਰੀ ਦਾ ਵੀ ਅਹਿਸਾਸ ਸਾਡੇ ਅੰਦਰ ਆ ਜਾਂਦਾ ਹੈ ਉਸ ਨੂੰ ਵੀ ਮਹਿਸੂਸ ਫਿਰ ਕਰ ਸਕਦੇ ਹਾਂ। ਗੁਰਮੁਖ ਸੁਰਤ ਸ਼ਬਦ ਨਿਸ਼ਾਨ ਸੁਰਤ ਸ਼ਬਦ ਤੁਨ ਅੰਤਰ ਜਾਗੀ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਪਾਰ ਸਾਜਨ ਅਪਾਰ ਪ੍ਰੀਤਮ ਗੁਰ ਸ਼ਬਦ ਸੁਰਤ ਲੰਘਾਵੇ ਮੁਕਤ ਭਈ ਬੰਧਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਸ਼ਬਦ ਸੁਰਤ ਉਪਦੇਸ਼ ਸੱਚ ਸਮਾਣਿਆ ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ ਸ਼ਬਦ ਸੁਰਤ ਲਿਵ ਅਲਖ ਲਖਾਏ। ਸੋ ਅੰਤਰ ਆਤਮੇ ਸੁਰਤ ਸ਼ਬਦ ਦੇ ਮੇਲ ਦੁਆਰਾ ਹੀ ਆਤਮਕ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਸਾਨੂੰ ਪ੍ਰਦਾਨ ਹੁੰਦੀਆਂ ਹਨ। ਇਹ ਆਤਮ ਮੇਲ ਹੀ ਜੀਵ ਦਾ ਪਰਮਾਰਤ ਹੈ ਧਰਮ ਹੈ ਮਜ਼ਹਬ ਹੈ ਇਹ ਆਤਮ ਮੇਲ ਹੀ ਸਾਡੀ ਆਤਮਕ ਮੰਜ਼ਿਲ ਹੈ। ਅੰਤਰ ਆਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਸ਼ਬਦ ਸੁਰਤ ਦੇ ਅੰਤਰਗਤ ਮਿਲਾਪ ਤੋਂ ਬਗੈਰ ਇਲਾਹੀ ਰਹਿਮਤਾਂ ਤੋਂ ਜੀਵ ਵਾਂਝਾ ਰਹਿੰਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਰਹਿੰਦਾ ਹੈ। ਉਦੋਂ ਤੱਕ ਮਾਇਆ ਦਾ ਭਰਮ ਭੁਲਾਵਾ ਦੂਰ ਨਹੀਂ ਹੋ ਸਕਦਾ ਜਦ ਤੱਕ ਅੰਤਰ ਆਤਮੇ ਸਾਡਾ ਸ਼ਬਦ ਅਤੇ ਸੁਰਤ ਦਾ ਮੇਲ ਨਹੀਂ ਆਉਂਦਾ। ਕਰੇ ਵਿਕਾਰ ਵਿਥਾਰ ਘਨੇਰੇ ਸੁਰਤ ਸ਼ਬਦ ਬਿਨ ਭਰਮ ਪਿਆ ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਏ ਸ਼ਬਦ ਸੁਰਤ ਬਿਨ ਆਈਏ ਜਾਈਏ ਜੰਮਣ ਮਰਨਾ। ਜਿਵੇਂ ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ ਨਿੱਘ ਜੀਵਨ ਖੇੜਾ ਆਦਿ ਅਨੇਕ ਗੁਣ ਸਹਿਜੇ ਹੀ ਪ੍ਰਦਾਨ ਹੁੰਦੇ ਹਨ ਅਤੇ ਹਨੇਰ ਵੱਲ ਆਪਣੇ ਆਪ ਹੀ ਪਿੱਠ ਹੋ ਜਾਂਦੀ ਹੈ। ਇਸ ਦੇ ਐਨ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਹਲੇ ਆਉਂਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝਿਆ ਹੋ ਜਾਈਦਾ ਹੈ ਅਤੇ ਹਨੇਰ ਦੇ ਸਾਰੇ ਔਗੁਣ ਸਾਡੇ ਪੱਲੇ ਪੈ ਜਾਂਦੇ ਹਨ ਜਿਸ ਕਾਰਨ ਸਾਨੂੰ ਅਨੇਕਾਂ ਦੁੱਖ ਕਲੇਸ਼ ਭੁਗਤਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦ ਅਸੀਂ ਅਕਾਲ ਪੁਰਖ ਦਾ ਨਾਮ ਦਾ ਖਿਆਲ, ਧਿਆਨ, ਯਾਦ, ਸਿਮਰਨ, ਜਾਪ ਜਾਂ ਅਰਾਧਨਾ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਗੁਣ ਸਹਿਜ ਸੁਭਾਈ ਪ੍ਰਵੇਸ਼ ਹੋ ਜਾਂਦੇ ਹਨ ਅਤੇ ਸਾਡੀ ਪਿੱਠ ਮਾਇਕੀ ਹਨੇਰ ਵੱਲ ਹੋ ਜਾਂਦੀ ਹੈ ਅਤੇ ਮਾਇਕੀ ਹਨੇਰ ਦੇ ਔਗਣਾਂ ਅਤੇ ਕਲੇਸ਼ਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ। ਕਦੋਂ? ਜਦੋਂ ਅਸੀਂ ਜਪਦੇ ਹਾਂ। ਪਰ ਇੱਥੇ ਇੱਕ ਨੁਕਤਾ ਹੈ, ਜਪੇਗਾ ਉਹੀ ਜਗਿਆਸੂ ਜਿਸਨੇ ਆਪਣੇ ਮਨ ਨੂੰ ਨਿਰਮਲ ਰੱਖਿਆ ਹੋਵੇਗਾ ਅਤੇ ਮਲੀਨ ਜੇ ਮਨ ਹੋਵੇਗਾ ਉਸਦਾ ਤਾਂ ਸਹਿਜ ਸੁਭਾਅ ਰੁਚੀ ਮਾਇਆ ਵੱਲ ਜਾਵੇਗੀ। ਸੋ ਨਿਰਮਲ ਮਨ ਵਾਲਾ ਹੀ ਨਾਮ ਜਪ ਸਕਦਾ ਹੈ। ਮਲੀਨ ਮਨ ਦਾ ਰੁੱਖ ਸਹਿਜੇ ਹੀ ਮਾਇਕੀ ਹਨੇਰ ਵੱਲ ਜਾਂਦਾ ਹੈ ਅਤੇ ਨਿਰਮਲ ਮਨ ਦੀ ਰੁਚੀ ਅਕਾਲ ਪੁਰਖ ਜਾਂ ਨਾਮ ਵੱਲ ਖਿੱਚੀ ਜਾਂਦੀ ਹੈ। ਸੋ ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰ ਆਪੇ ਹੀ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਨਾਲ ਮਾਇਕੀ ਪਰਮ ਭੁਲਾਵੇ ਦਾ ਹਨੇਰ ਅਤੇ ਉਸਦੇ ਲਾਉ ਲਸ਼ਕਰ ਅਤੇ ਅਠੀਲੀ ਫੌਜ ਵੀ ਆਪੇ ਹੀ ਅਲੋਪ ਹੋ ਜਾਂਦੀ ਹੈ। ਇਸ ਵਿਚਾਰ ਦਾ ਸਿੱਟਾ ਇਹ ਨਿਕਲਿਆ ਕਿ ਮਾਇਆ ਦੇ ਪਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਅਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ। ਦੂਜੇ ਲਫ਼ਜ਼ਾਂ ਵਿੱਚ ਇਉਂ ਕਿਹਾ ਜਾ ਸਕਦਾ ਹੈ ਕਿ ਅਕਾਲ ਪੁਰਖ ਦੀ ਯਾਦ ਜਾਂ ਉਸਦਾ ਸਿਮਰਨ ਹੀ ਧਰਮ ਹੈ ਅਤੇ ਅਕਾਲ ਪੁਰਖ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਅਧਰਮ ਹੈ। ਪਾਪ ਜਾਂ ਪੁੰਨ, ਅਧਰਮ ਜਾਂ ਧਰਮ ਆਪਸ ਵਿੱਚ ਮੁਜ਼ਾਤ ਅਤੇ ਐਨ ਉਲਟ ਅਵਸਥਾਵਾਂ ਹਨ। ਪਰ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਅੰਤਰੀਵ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੇ ਫੋਕਟ ਧਰਮ ਨੂੰ ਤਿਆਗਣਾ ਜਾਂ ਭੁਲਾਵਣਾ ਹੈ ਉਸੇ ਨੂੰ ਯਾਦ ਕਰਕੇ, ਘੋਟ ਕੇ, ਧਿਆਨ ਕਰਕੇ, ਮਨ ਕੇ, ਸਿਮਰਨ ਕਰਕੇ, ਕਮਾ ਕੇ ਦ੍ਰਿੜ ਕਰੀ ਜਾਂਦੇ ਹਾਂ ਅਤੇ ਜਿਹੜੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣਾ ਹੈ, ਯਾਦ ਕਰਨਾ ਹੈ, ਸਿਮਰਨ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜ ਕਰਨਾ ਹੈ, ਕਮਾਉਣਾ ਹੈ, ਉਸਨੂੰ ਅਸੀਂ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਵੱਲੋਂ ਅਵੇਸਲੇ ਜਾਂ ਮਚਲੇ ਹੋਏ ਹੋਏ ਹਾਂ। ਹਾਂਜੀ, ਫੋਕਟ ਧਰਮ ਕਰਮ ਕਾਂਡ ਵੀ ਅਸੀਂ ਬਥੇਰੇ ਕਰਦੇ ਹਾਂ, ਪਰ ਜਿਹੜੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣਾ ਹੈ, ਜਿਹੜਾ ਸਾਡਾ ਮੁੱਖ ਮਨੋਰਥ ਹੈ, ਉਸਨੂੰ ਬਿਲਕੁਲ ਭੁਲਾਈ ਬੈਠੇ ਹਾਂ। ਅੰਤਰੀਵ ਇਲਾਹੀ ਧਰਮ ਦੁਆਰਾ ਹੀ ਸਾਡੇ ਅੰਤਰ ਆਤਮੇ ਆਤਮ ਪ੍ਰਕਾਸ਼ ਹੋ ਸਕਦਾ ਹੈ। 84 ਲੱਖ ਜੂਨਾਂ ਤਾਂ ਸੀਮਤ ਬੁੱਧੀ ਕਾਰਨ ਇਸ ਇਲਾਹੀ ਧਰਮ ਨੂੰ ਬੁੱਝ ਜਾਂ ਅਨੁਭਵ ਨਹੀਂ ਕਰ ਸਕਦੀਆਂ, ਪਰ ਫਿਰ ਵੀ ਉਹ ਆਪ ਮੁਹਾਰੇ ਅਪੋਲ ਹੀ ਆਪੋ ਆਪਣੇ ਨਾਲ ਲਿਖੇ ਨਿੱਜੀ ਧਰਮ ਨੂੰ ਪੂਰੀ ਤਰ੍ਹਾਂ ਅਣਜਾਣੇ ਹੀ ਕਮਾ ਰਹੀਆਂ ਹਨ। ਇਹ ਇਲਾਹੀ ਹੁਕਮ ਰੂਪੀ ਧਰਮ ਹਰ ਇੱਕ ਜੀਵ ਦੇ ਅੰਤਰ ਆਤਮੇ ਤੁਰੋਂ ਨਾਲ ਲਿਖਿਆ ਹੋਇਆ ਹੈ ਅਤੇ ਚੁੱਪ ਚੁਪੀਤੇ ਗੁੱਝੇ ਤੌਰ 'ਤੇ ਸਵੈ ਪ੍ਰੇਰਨਾ ਨਾਲ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਅਟੁੱਟ ਸਦੀਵੀ ਅਤੇ ਆਪ ਮੁਹਾਰੇ ਪਰਵਿਰਤ ਹੋ ਰਿਹਾ ਹੈ। ਫਿਰ ਦੁਹਰਾ ਦੇਈਏ ਕਿ ਇਹ ਅੰਤਰਮੁਖੀ ਨਾਲ ਲਿਖਿਆ ਇਲਾਹੀ ਧਰਮ ਸਿੱਖਿਆ ਸਿਖਾਇਆ ਨਹੀਂ ਜਾ ਸਕਦਾ, ਇਹ ਸਮਝਿਆ ਸਮਝਾਇਆ, ਪੜ੍ਹਿਆ ਪੜ੍ਹਾਇਆ, ਤਾਰਿਆ ਬਦਲਿਆ, ਠੋਸਿਆ ਵੀ ਨਹੀਂ ਜਾ ਸਕਦਾ ਅਤੇ ਰੀਸੋ ਰੀਸੀ ਬੱਧਾ ਚੱਟੀ ਕਰਮ ਕਾਂਡ, ਪਾਠ ਪੂਜਾ, ਹੜ ਧਰਮ, ਵਰਤ ਨੇਮ, ਤੀਰਥ ਯਾਤਰਾ, ਕੁਰਬਾਨੀ ਆਦਿ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੋਈ ਕਵੇ ਮੈਂ ਕੁਰਬਾਨੀਆਂ ਕਰਾਂ, ਤੀਰਥ ਯਾਤਰਾ ਹੋਵਾਂ, ਪਾਠ ਪੂਜਾ ਕਰ ਲਵਾਂ, ਕਰਮ ਕਾਂਡ, ਇਹਨਾਂ ਨਾਲ ਇਹ ਆਤਮਕ ਧਰਮ ਨਹੀਂ ਪੂਜਿਆ ਜਾ ਸਕਦਾ। ਜਿਹਾ ਕਿ ਗੁਰਬਾਣੀ ਵਿੱਚ ਫੁਰਮਾਨ ਹੈ, ਲੱਖ ਨੇਕੀਆਂ ਚੰਗਿਆਈਆਂ, ਲੱਖ ਪੁੰਨਾ ਪਰਵਾਨ, ਲੱਖ ਤਪ ਉੱਪਰ ਤੀਰਥਾਂ ਸਹਿਜ ਯੋਗ ਬੇਬਾਨ, ਲੱਖ ਸੁਰਤਣ ਸੰਗਰਾਮ ਰਣ ਮੈਂ ਛੁਟੇ ਪੁਰਾਣ, ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀਏ ਪਾਠ ਪੁਰਾਣ, ਜਿਨ ਕਰਤੇ ਕਾਰਨ ਕਰਣਾ ਕੀਆ ਲਿਖਿਆ ਆਵਣ ਜਾਣ, ਨਾਨਕ ਮਤੀ ਮਿਥਿਆ ਕਰਮ ਸਚਾਨੀ ਥਾਣ। ਮਨ ਹਟ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ, ਮਨ ਹਟ ਭੇਖ ਕਰ ਪਰਮ ਦੇ ਦੁੱਖ ਪਾਇਆ ਦੂਜੇ ਪਾਏ। ਇਹੋ ਜੇ ਅਤ ਸੂਖਮ ਅੰਤਰਮੁਖੀ ਆਤਮਕ ਉੱਚਮ ਉੱਚੇ ਸੂਚਮ ਸੂਚੇ ਅਟਲ ਅਪਾਰ ਨਿਰਮਲ ਨਿਰੰਤਰ ਸਰਬੱਗ ਹੁਕਮ ਰੂਪੀ ਸ਼ਬਦ ਰੂਪੀ ਨਾਮ ਰੂਪੀ ਤੱਤ ਰੂਪੀ ਅੰਤਰੀਵ ਇਲਾਹੀ ਧਰਮ ਦੇ ਗੁੱਝੇ ਭੇਦ ਨੂੰ ਬੁੱਝਣ, ਸੀਜਣ, ਪਹਿਚਾਨਣ, ਅਨੁਭਵ ਕਰਨ, ਮੰਨਣ ਅਤੇ ਕਮਾਉਣ ਲਈ ਇਹ ਬਾਰਮੁਖੀ ਸੀਮਤ ਮਲੀਨ ਚੰਚਲ ਅਧੂਰੀ ਓਪਰੀ ਅੰਤ ਕੀ ਮਾਇਕੀ ਬੁੱਧੀ ਕਾਫੀ ਨਹੀਂ ਹੈ। ਜਿਹਾ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਮਲ ਪੁਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ ਅਧੰਗ ਅਹੰਗ ਬੁੱਧ ਬਾਦੇ, ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈ। ਅਸਲ ਵਿੱਚ ਇਹ ਆਤਮਕ ਮੰਡਲ ਦੀ ਨਿਰਾਲੀ ਇਲਾਹੀ ਖੇਲ ਹੈ ਜੋ ਸਾਡੀ ਅਲਭ ਬੁੱਧੀ ਦੀ ਪਕੜ ਤੋਂ ਪਰੇ ਹੈ, ਕਿਉਂਕਿ ਇਹ ਨਿੱਜੀ ਧਰਮ ਸਾਡੀ ਆਤਮਾ ਦੀ ਹੋਂਦ ਦੇ ਨਾਲ ਹੀ ਲਿਖਿਆ, ਰਚਿਆ, ਤਸਿਆ, ਵਸਿਆ, ਰਸਿਆ, ਓਤ ਪੋਤ ਰਵ ਰਿਹਾ ਭਰਪੂਰ ਹੈ। ਇਸ ਸੂਖਮ ਸਰਬਗ ਵਿਸ਼ਵ ਇਲਾਹੀ ਨਿੱਜੀ ਧਰਮ ਦੇ ਭੇਦ ਨੂੰ ਸਿਰਫ ਸ਼ਬਦ ਸੁਰਤ ਦੇ ਮੇਲ ਦੁਆਰਾ ਅੰਤਰਾਤਮੇ ਅਨੁਭਵ ਪ੍ਰਕਾਸ਼ ਵਿੱਚ ਹੀ ਬੁੱਝਿਆ ਸੀਜਿਆ ਪਹਿਚਾਨਿਆ ਮੰਨਿਆ ਅਤੇ ਕਮਾਇਆ ਜਾ ਸਕਦਾ। ਕੋਈ ਹੋਰ ਸਾਧਨ ਨਹੀਂ ਹੈ, ਕੋਈ ਕੁਰਬਾਨੀ, ਕੋਈ ਤੀਰਥ ਯਾਤਰਾ, ਕੋਈ ਸੇਵਾ ਉਸਨੂੰ ਅਨੁਭਵ ਨਹੀਂ ਕਰਾ ਸਕਦੀ। ਇੱਕੋ ਹੀ ਸਾਧਨ ਹੈ, ਜੇ ਕੋਈ ਕਰ ਲਵੇ ਉਹ ਹੈ ਸ਼ਬਦ ਸੁਰਤ ਦੀ ਕਮਾਈ। ਇਸ ਤਤਸਾਰ ਆਤਮਕ ਮੰਡਲ ਦੇ ਹੁਕਮ ਰੂਪੀ ਨਿੱਜੀ ਧਰਮ ਨੂੰ ਕੋਈ ਵਿਰਲਾ ਕਰੋੜਾਂ ਚੋਂ ਕੋਈ ਬਖਸ਼ਿਆ ਹੋਇਆ ਗੁਰਮੁਖੀ ਬੁੱਝਦਾ ਅਤੇ ਕਮਾਉਂਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣੇ, ਹੁਕਮ ਤੇਰਾ ਖਰਾ ਪਾਰਾ ਗੁਰਮੁਖ ਕਿਸੇ ਬੁਝਾਏ। ਨਾਨਕ ਹੁਕਮ ਤਿੰਨਾ ਮਨਾਏ ਸੀ ਭਾਈ, ਜਿਨ੍ਹਾਂ ਤੁਰੇ ਕਮਾਇਆ ਨਾ। ਪਰ ਇਨਸਾਨੀ ਜੂਨ ਨੇ ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਪਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ ਦੀ ਇਲਾਹੀ ਦਾਤ ਦੀ ਗਲਤ ਵਰਤੋਂ ਕੀਤੀ ਹੈ। ਇਹ ਤੀਖਣ ਬੁੱਧੀ ਤਾਂ ਇਸ ਕਰਕੇ ਮਿਲਿਆ ਸੀ ਸਾਨੂੰ ਕਿ ਅਸੀਂ ਸ਼ਬਦ ਸੁਰ ਦੀ ਕਮਾਈ ਕਰਕੇ ਪਰਮਾਤਮਾ ਦੇ ਹੁਕਮ ਨੂੰ ਬੁੱਝ ਕੇ ਉਸਦੇ ਸੁਰ ਵਿੱਚ ਜੀਵਨ ਬਤੀਤ ਕਰੀਏ, ਪਰ ਅਸੀਂ ਇਸ ਬੁੱਧੀ ਦੀ ਗਲਤ ਵਰਤੋਂ ਕੀਤੀ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਗਏ। ਇਸ ਲਿਹਾਜ਼ ਨਾਲ ਅਸੀਂ ਇਨਸਾਨੀ ਸ਼੍ਰੋਮਣੀ ਜੀਵਨ ਦੀ ਵਡਿਆਈ ਨੂੰ ਲਾਜ ਲਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਐਸੀ ਹਾਲਤ ਨੂੰ ਇਉਂ ਦਰਸਾਇਆ ਗਿਆ ਹੈ, ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ, ਮਨਮੁਖ ਮਾਣਸ ਦੇ ਤੇ ਪਸ਼ੂ ਪਰੇਤ ਅਚੇਤ ਚੰਗੇਰੇ, ਮਨਮੁਖ ਮਾਣਸ ਦੇ ਤੇ ਪਸ਼ੂ ਪਰੇਤ ਅਚੇਤ ਚੰਗੇਰੇ, ਹੋਏ ਸੁਚੇਤ ਅਚੇਤ ਹੋਏ ਮਾਣਸ ਮਾਣਸ ਦੇ ਵੱਲ ਹੇਰੇ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਵਿੱਚ ਸੂਰਜ ਦੇ ਸਾਰੇ ਗੁਣ ਪ੍ਰਵੇਸ਼ ਹਨ, ਉਸੇ ਤਰ੍ਹਾਂ ਅੰਤਰਮੁਖੀ ਇਲਾਹੀ ਧਰਮ ਵਿੱਚ ਵੀ ਸਾਰੇ ਇਲਾਹੀ ਮੰਡਲ ਦੇ ਦੈਵੀ ਗੁਣ ਪ੍ਰਵੇਸ਼ ਅਤੇ ਪ੍ਰਵਿਰਤ ਹਨ, ਜਿਹਾ ਕਿ ਪ੍ਰੀਤ ਪ੍ਰੇਮ ਰਸ ਚਾਓ ਦਇਆ ਸਤ ਸੰਤੋਖ ਧੀਰਜ ਖਿਮਾ ਧਰਮ ਨਿਮਰਤਾ ਸੁਖ ਆਨੰਦ ਸ਼ਾਂਤੀ ਮੈਤਰੀ ਭਾਵ ਖਿੱਚ ਸੇਵਾ ਭਾਵ ਆਪਾ ਵਾਰਨਾ ਨਾਮ ਪਾਣਾ ਗਿਆਨ। ਇਸ ਲਈ ਜੇਕਰ ਅਸੀਂ ਆਪਣੇ ਨਾਲ ਲਿਖੇ ਗੁਪਤ ਆਤਮਕ ਧਰਮ ਨੂੰ ਬੁੱਝ ਕੇ ਅਨੁਭਵ ਕਰਕੇ ਇਸ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਰੁੜ ਜਾਈਏ ਤਾਂ ਉੱਪਰ ਦੱਸੇ ਸਾਰੇ ਦੈਵੀ ਗੁਣ ਜਾਂ ਆਤਮਕ ਦਾਤਾਂ ਸਹਿਜ ਸੁਭਾਏ ਸਾਡੇ ਮਨ ਤਨ ਬੁੱਧੀ ਵਿੱਚ ਪ੍ਰਵੇਸ਼ ਹੋ ਜਾਣਗੇ। ਧਿਆਨ ਦੇਣਾ ਜੀ, ਜੇ ਅਸੀਂ ਉਹ ਆਪਣੇ ਅੰਤਰ ਆਤਮੇ ਨਾਲ ਲਿਖੇ ਇਲਾਹੀ ਆਤਮਕ ਧਰਮ ਨੂੰ ਬੁੱਝ ਲਈਏ ਅਤੇ ਉਸਦੇ ਪਾਣੇ ਵਿੱਚ ਸੁਰ ਹੋ ਜਾਈਏ ਤਾਂ ਉਸ ਵਿੱਚ ਤਾਂ ਸਾਰੇ ਗੁਣ ਹੀ ਗੁਣ ਹਨ। ਪ੍ਰੀਤ ਹੈ, ਪ੍ਰੇਮ ਹੈ, ਰਸ ਹੈ, ਚਾਉ ਹੈ, ਮੈਤਰੀ ਭਾਵ, ਆਪਾ ਵਾਰਨਾ, ਇਹ ਸਾਰੇ ਆਪਣੇ ਆਪ ਸਾਡੇ ਅੰਦਰ ਪ੍ਰਵੇਸ਼ ਹੋ ਜਾਣਗੇ। ਦੂਜੇ ਲਫਜ਼ਾਂ ਵਿੱਚ ਇਸ ਇਲਾਹੀ ਹੁਕਮ ਰੂਪੀ ਆਤਮਕ ਧਰਮ ਨੂੰ ਅਨੁਭਵ ਕਰਕੇ ਇਸ ਦੀ ਰਜ਼ਾ ਵਿੱਚ ਸੁਰ ਹੋ ਕੇ ਪਾਣਾ ਮੰਨਣ ਨਾਲ ਮਾਇਆ ਦਾ ਪਰਮ ਭੁਲਾਵਾ ਲੈ ਜਾਂਦਾ ਹੈ। ਜਿਸ ਤਰ੍ਹਾਂ ਕਿ ਰੋਸ਼ਨੀ ਦੇ ਆਉਣ ਨਾਲ ਹਨੇਰਾ ਆਪੇ ਹੀ ਅਲੋਪ ਹੋ ਜਾਂਦਾ ਹੈ, ਸੋ ਮਾਇਆ ਵਿੱਚੋਂ ਹੀ ਹੋਮੇ ਉਪਜਦੀ ਹੈ। ਜਦੋਂ ਅਸੀਂ ਹੁਕਮ ਨੂੰ ਬੁੱਝ ਲਿਆ ਅਤੇ ਉਸਦੇ ਪਾਣੇ ਵਿੱਚ ਸੁਰ ਹੋ ਗਏ, ਮਾਇਆ ਦਾ ਪਰਮ ਭੁਲਾਵਾ ਜਦੋਂ ਖਤਮ ਹੋ ਗਿਆ ਅਤੇ ਹੋਮੇ ਦੇ ਦੀਰਘ ਰੋਗ ਤੋਂ ਵੀ ਫਿਰ ਛੁਟਕਾਰਾ ਹੋ ਜਾਂਦਾ ਹੈ ਅਤੇ ਜੀਵ ਫਿਰ ਆਪਣੇ ਸਤਿਗੁਰੂ ਦਾ ਬੇਖਰੀਦ ਗੋਲਾ ਬਣ ਕੇ ਚਾਕਰੀ ਕਰਦਾ ਹੈ। ਹੋਮੇ ਤੋਂ ਹੀ ਫਿਰ ਇਹ ਮੈਂ ਮੇਰੀ ਉਪਜਦੇ ਹਨ, ਮੈਂ ਮੇਰੀ ਤੋਂ ਹੀ ਇਹ ਸਾਰਾ ਭਾਂਬੜ ਦੁੱਖ ਕਲੇਸ਼ ਹਨ। ਜਦੋਂ ਹੋਮੇ ਦਾ ਅਭਾਵ ਹੋ ਜਾਂਦਾ ਹੈ ਫਿਰ ਮੈਂ ਮੇਰੀ ਵਿੱਚ ਤੋਂ ਵੀ ਛੁਟਕਾਰਾ ਹੋ ਜਾਂਦਾ ਹੈ ਅਤੇ ਮੈਂ ਮੇਰੀ ਵਿੱਚ ਉਪਜੇ ਮਾਇਕੀ ਦੁੱਖ ਕਲੇਸ਼ ਅਤੇ ਮਾਇਕੀ ਅਗਨ ਦੇ ਭਾਂਬੜ ਤੋਂ ਵੀ ਜੀਵ ਬਚ ਜਾਂਦਾ ਹੈ। ਇਸ ਤਰ੍ਹਾਂ ਮਾਇਆ ਦੀ ਪਕੜ ਤੋਂ ਨਿਰਲੇਪ ਹੋ ਕੇ ਆਵਾਗਮਨ ਦੇ ਗੇੜ ਤੋਂ ਬਚ ਜਾਂਦਾ ਹੈ ਅਤੇ ਜਮਾਂ ਦੇ ਵਸ ਨਹੀਂ ਪੈਂਦਾ। ਪਰ ਇਹ ਹੁੰਦਾ ਕਦੋਂ ਹੈ? ਜਦੋਂ ਜੀਵ ਆਪਣੇ ਅੰਤਰਾਤਮੇ ਇਲਾਹੀ ਹੁਕਮ ਨੂੰ ਬੁੱਝ ਕੇ ਉਸਦੇ ਪਾਣੇ ਵਿੱਚ ਚੱਲਦਾ ਹੈ। ਪਾਣਾ ਮੰਨਣ ਨਾਲ ਆਤਮਕ ਮੰਡਲ ਦੀਆਂ ਸਾਰੀਆਂ ਬਰਕਤਾਂ ਰਹਿਮਤਾਂ ਅਤੇ ਦਾਤਾਂ ਬਹੁਲਤਾ ਵਿੱਚ ਅਣਮੰਗੀਆਂ ਆਪੇ ਹੀ ਪ੍ਰਦਾਨ ਹੁੰਦੀਆਂ ਨੇ। ਉੱਪਰ ਦੱਸੇ ਜਿਵੇਂ ਪਿੱਛੇ ਅਸੀਂ ਪੜ੍ਹੇ, ਸਾਰੇ ਦੈਵੀ ਗੁਣ ਸਾਡੇ ਅੰਤਰਾਤਮੇ ਸਹਿਜੇ ਹੀ ਪ੍ਰਵੇਸ਼ ਹੋ ਜਾਣਗੇ, ਇਤਨੀ ਬਹੁਲਤਾ ਵਿੱਚ ਪ੍ਰਵੇਸ਼ ਹੋਣਗੇ ਕਿ ਇਹ ਦੈਵੀ ਗੁਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਪ੍ਰਵਿਰਤ ਅਤੇ ਪ੍ਰਕਾਸ਼ਿਤ ਹੋਣਗੇ, ਆਪਣੇ ਆਪ ਡੁੱਲ ਕੇ ਬਾਰ ਵੱਲ ਪ੍ਰਗਟ ਹੋਣਗੇ ਇਹ ਗੁਣ। ਅਤੇ ਇਸ ਤਰ੍ਹਾਂ ਅਸੀਂ ਆਪਣੇ ਪਾਣੇ ਵਿੱਚੋਂ ਨਿਕਲ ਕੇ ਸਤਿਗੁਰ ਦੇ ਪਾਣੇ ਵਿੱਚ ਆ ਜਾਵਾਂ, ਫਿਰ ਅਸੀਂ ਇਸ ਇਲਾਹੀ ਧਰਮ ਦੇ ਵਿਕਾਸ ਅਤੇ ਪ੍ਰਚਾਰ ਲਈ ਦੈਵੀ ਪ੍ਰਣਾਲੀ ਬਣ ਜਾਵਾਂਗੇ। ਜਦੋਂ ਹੁਕਮ ਨੂੰ ਬੁੱਝ ਲਿਆ, ਸਾਡੇ ਅੰਦਰ ਗੁਣ ਹੀ ਗੁਣ ਆ ਗਏ। ਉਹ ਗੁਣ ਜਦੋਂ ਬਾਹਰ ਵੱਲ ਪ੍ਰਕਾਸ਼ਿਤ ਹੋਣਗੇ ਤਾਂ ਸਿਲਾਈ ਧਰਮ ਦਾ ਪ੍ਰਚਾਰ ਹੀ ਹੋਵੇਗਾ। ਸੋ ਇਸ ਤਰ੍ਹਾਂ ਅਸੀਂ ਧਰਮ ਦੇ ਵਿਕਾਸ ਅਤੇ ਪ੍ਰਚਾਰ ਲਈ ਦੈਵੀ ਪ੍ਰਣਾਲੀ ਬਣ ਜਾਵਾਂਗੇ ਅਤੇ ਮਾਇਆਧਾਰੀ ਮਨਮੁਖ ਤੋਂ ਬਦਲ ਕੇ ਗੁਰਮੁਖ ਬਣ ਜਾਵਾਂਗੇ। ਫਿਰ ਕਿਸੇ ਸੁਭਾਗੇ ਸਮੇਂ ਸਾਡੀ ਅੰਦਰਲੀ ਮਾਇਕੀ ਕੂੜ ਦੀ ਪਾਲ ਟੁੱਟ ਜਾਵੇਗੀ ਅਤੇ ਅਸੀਂ ਇਲਾਹੀ ਮੰਡਲ ਵਿੱਚ ਸਚਿਆਰ ਬਣ ਕੇ ਆਪਣੇ ਪ੍ਰੀਤਮ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਜਾਵਾਂਗੇ। ਇਹ ਊਚਮ ਊਚੀ ਸੂਚਮ ਸੂਚੀ ਆਤਮਕ ਅਵਸਥਾ ਨਿਸ਼ਚੇ ਹੀ ਬੜੀ ਔਖੀ ਖੇਲ ਹੈ, ਪਰ ਗੁਰਪ੍ਰਸਾਦ, ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਅਤੇ ਸ਼ਬਦ ਸੁਰ ਦੁਆਰਾ ਸਹਿਜੇ ਹੀ ਪ੍ਰਦਾਨ ਹੋ ਜਾਂਦੀ ਹੈ। ਚਾਰ ਚੀਜ਼ਾਂ ਦੱਸੀਆਂ ਹਨ, ਗੁਰਪ੍ਰਸਾਦ, ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਅਤੇ ਸ਼ਬਦ ਸੁਰ। ਭਾਵੇਂ ਕਿ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਪ੍ਰਦਾਨ ਆਉਂਦੀ ਹੈ, ਪਰ ਜਦੋਂ ਸੰਗਤ ਵਿੱਚ ਆ ਗਏ ਫਿਰ ਸਾਡਾ ਉਦਮ ਬਣਦਾ ਹੈ ਕਿ ਅਸੀਂ ਨਾਮ ਸਿਮਰਨ ਕਰੀਏ। ਉਹ ਕੀ ਹੈ ਕਿ ਧਿਆਨ ਨਾਲ ਸਵਾਸ ਸਵਾਸ ਗੁਰਮੰਤਰ ਦਾ ਜਾਪ, ਵਾਹਿਗੁਰੂ ਵਾਹਿਗੁਰੂ ਦਾ ਜਾਪ ਅਟੁੱਟ ਲਗਾਤਾਰ। ਜਿੰਨਾ ਜ਼ਿਆਦਾ ਅਸੀਂ ਅਭਿਆਸ ਕਰਾਂਗੇ ਤਾਂ ਸਹਿਜੇ ਸਹਿਜੇ ਕਲਾ ਵਰਤੇਗੀ, ਸਾਡਾ ਧਿਆਨ ਸੂਖਮ ਸੁਰਤ ਵਿੱਚ ਬਦਲ ਜਾਏਗਾ ਅਤੇ ਗੁਰਮੰਤਰ ਪ੍ਰਕਾਸ਼ ਰੂਪ ਸ਼ਬਦ ਵਿੱਚ ਬਦਲ ਜਾਏਗਾ। ਫਿਰ ਇਸ ਤਰ੍ਹਾਂ ਉਸ ਸੂਖਮ ਸੁਰਤ ਨਾਲ ਫਿਰ ਉਸ ਪ੍ਰਕਾਸ਼ ਰੂਪ ਸ਼ਬਦ ਦੀ ਜਦੋਂ ਅਸੀਂ ਅਭਿਆਸ ਕਰਾਂਗੇ ਸਾਡੇ ਅੰਤਰਾਤਮੇ ਇਲਾਹੀ ਹੁਕਮ ਬੁੱਝਿਆ ਜਾਵੇਗਾ। ਸੋ ਨਿਰਸੰਦੇਹ ਇਹ ਊਚਮ ਊਚੀ ਸੂਚਮ ਸੂਚੀ ਅਵਸਥਾ ਗੁਰਮੁਖ ਪਿਆਰਿਆਂ ਦੀ ਸੰਗਤ, ਗੁਰਪ੍ਰਸਾਦ, ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਅਤੇ ਸ਼ਬਦ ਸੁਰ ਦੁਆਰਾ ਸਹਿਜੇ ਹੀ ਪ੍ਰਦਾਨ ਹੋ ਜਾਂਦੀ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ, ਸਾਧ ਕੈ ਸੰਗ ਦ੍ਰਿੜੈ ਸਭ ਧਰਮ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ, ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮਰਤ ਨਾਮ ਦ੍ਰਿੜਾਇਆ, ਹਰ ਕੋ ਨਾਮ ਲੈ ਉਤਮ ਧਰਮ, ਭਏ ਦਿਆਲ ਕਿਰਪਾਲ ਸੰਤ ਜਨ, ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੈ ਕੀਏ ਜੈ ਪ੍ਰਭ ਕੀਰਤ ਗਾਈ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ, ਮਾਈ ਮੇਰੇ ਮਨ ਕੀ ਪ੍ਰੀਤ ਇਹੀ ਕਰਮ ਧਰਮ ਜਪ ਇਹੀ ਰਾਮ ਨਾਮ ਨਿਰਮਲ ਹੈ ਰੀ, ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਇਸ ਤਰ੍ਹਾਂ ਨਾਲ ਲਿਖਿਆ ਇਲਾਹੀ ਹੁਕਮ ਅਤੇ ਇਸ ਦੀ ਰਵਾਨਗੀ ਜਾਂ ਪ੍ਰਵਿਰਤੀ ਹੀ ਅੰਤਰੀਵ ਸੱਚਾ ਸੁੱਚਾ ਇੱਕੋ ਇੱਕ ਅਟਲ ਜੁਗੋ ਜੁਗ ਸਰਬਗ ਵਿਸ਼ਵ ਆਤਮਕ ਧਰਮ ਹੈ। ਸਰਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਪਿਓ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹੀ ਹੈ ਸਾਡਾ ਆਤਮਕ ਧਰਮ, ਆਪਣੇ ਅੰਤਰਾਤਮੇ ਹੁਕਮ ਨੂੰ ਬੁੱਝਣਾ। ਜਦ ਤੱਕ ਉਹ ਨਹੀਂ ਬੁੱਝਦੇ ਤਦ ਤੱਕ ਅਸੀਂ ਸਤਿਗੁਰ ਦੀ ਬਖਸ਼ਿਸ਼ਾਂ ਦੇ ਪਾਤਰ ਨਹੀਂ ਬਣ ਸਕਦੇ। ਜਿਵੇਂ ਸੋ ਆਪ ਗੁਰਬਾਣੀ ਵਿਚਾਰ ਦੀਆਂ ਲਿਖਤਾਂ ਸਟਾਲ ਤੋਂ ਪ੍ਰਾਪਤ ਕਰਕੇ ਇਸ ਤੋਂ ਸੇਧ ਲੈ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਇਹ ਵਿਚਾਰਾਂ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ ਲਿਖੀਆਂ ਹਨ, ਜਿਨ੍ਹਾਂ ਨੇ ਆਪ ਸਵਾਸ ਸਵਾਸ ਸਿਮਰਨ ਕਰਕੇ ਸਾਡੇ ਦੁਖੀ ਜੀਵਨ 'ਤੇ ਤਰਸ ਕਰਕੇ ਸਾਨੂੰ ਸੇਧ ਦੇਣ ਲਈ ਇਹ ਲਿਖਤਾਂ ਲਿਖੀਆਂ ਹਨ। ਧਰਮ ਜਾਂ ਵਜ਼ਬ ਦੇ ਵਿਸ਼ੇ 'ਤੇ 11 ਲੇਖਾਂ ਦੀ ਇੱਕ ਲੜੀ ਆਪ ਜੀਆਂ ਨੇ ਲਿਖੀ ਹੈ, ਜਿਸ ਵਿੱਚੋਂ ਦੂਜਾ ਪਾਉ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।